एक ओंकार सतनाम कर्ता पुरख निर्भव निर्वैर अकाल मूर्त अजोनी सैपंग गुरप्रसाद जप आदि सच जुगाद सच है भी सच नानक होसी भी सच आदि सच जुगाद सच है भी सच नानक होसी भी सच। जी सिंह साहब होर ने आपनू याद कराया कि केसां दी की कीमत, केस शरीर दा हिस्सा हन ते शरीर दी की कीमत पाई जा सकदी, एक चीची दे छोटे जे पोटे दी की कीमत पाई जा सकदी। जी सानू बहुत खुशी हुई कि अजे तरीक भी अनाउंस नहीं सी कीती अमृत संचार दी, ते काफ़ी संगतां ने नाम लिखा दिते हैं जिन्हां नू महाराज होरां दे खंडे बाटे दा अमृत दी दात मिलनी है। वी आ जिहड़ा हुण महीना चढ़ना है 21 तरीक नूं असां तुहाडे पासों वधाइकी लैनी, 20 तरीक नूं अमृत वेले 5 बजे सवेरे अमृत वेले अमृत संचार होना। आपां जिहड़े प्राणियां ने अजे तक दात नहीं मिली अपने नाम लिखा देन, फिर आपां विचार करदे रहना। नेत्रबंद 말 지켰는데 하르케 산타 수노 잔파이 하르 사트구르키 익사키 하르케 산타 सुनो जन पाई हर सतगुर की एक साखी सुनो जन पाई हर सतगुर की हर के संत सुनो जन पाई हर सतगुर की एक साखी हर के संत सुनो जन पाई हर सतगुर की एक साखी जी देखना कि महाराज जी उन्हों का प्रेम अपने बच्चों प्रति कहते हर के संत कि तुसी साडे संत हो जन हो जन उच्ची तो उच्ची अवस्था है। महाराज जी अपने आप नूं जन आखते हैं जन नानक बहुत शब्द ने तो जरा सोचिए कि महाराज जी उही शब्द अपने लिए वरतदे साढ़े जिया जो वो अपने लिए वरतदे जन आपन कहते जन ते पाई कि तुसी साढ़े पाई वो निरंकार है आपां की चीज़ां हैं उन्हां दे बनाए हुए हैं पर उन्हां दी वड्याई देखो हर के संत कोई पहले दिन भी आया तो उन्हें भी संत ही बना दिता जो बचन मुँह निकल गया वो संत बन गया। ये दूसरी गल है कि इस जन्म विच बने जा अगले च बने जा हो हर के संत सुनो जन पाई हर सतगुर की एक साखी हर के संत सुनो जन पाई हर सतगुर की एक साखी हर सतगुर सिखावन हार परमात्मा सतगुर दे नाल हरी आया है इसका मतलब है कि सिखावनहार परमात्मा, परमात्मा जदों देही तार के सिखावनहार, परमात्मा दे चार परमात्मा रचना करता है, रचता है, परमात्मा रचना नूं पालता है, उन्हों सिख्या देंदा है, ते फिर रचना नूं खत्म करता है। रचना रचना, रचना नूं पालना, ते रचना समा आउण ते उसनूं विनाश करना, इन्हां तिन्हां कर्मां वास्ते परमात्मा नूं जाहर होण दी लोड़ नहीं, पर सिखाउण वास्ते परमात्मा नूं जाहर हो के सिखाउणा पैंदा है। अपने बच्चियां नूं जाहर हो के उस रूप परमात्मा दा जिहड़ा जाहरा वर्त के ते बच्चियां नूं सिखाउंदा है, वो हर सतगुर गुरु नानक साहब वो ही रचदे हन, आपां नूं पालदे हन, पंदे कढ़दे, पर वो सब कुछ निरंकार हो के की करते हैं। एक जो सिखाउण दा कर्म है ये आकार रूपी हो के करना पैंदा है, ये निरंकार रह के सिखाया नहीं जा सकता बच्चे, इसलिए आकार रूप धारी। हर सतगुर गुरु नानक से, हर के संत सुनो जन पाई, हर सतगुर की एक साखी, हर के संत सुनो जन पाई, हर सतगुर की, गुरु नानक साहब जी, हर सतगुर की एक साखी, सिख्या कि गुरु नानक साहब जी की सिख्या, उन्होंने सिख्या की है, सारा गुरु ग्रंथ साहब जी उन्होंने सिख्या है, पर इत्थे आउंदा है कि नाम जपना, नाम जपना सिख्या, उपदेश देना, गुर शब्द देना, गुर शब्द, वाहिगुरु शब्द। महाराज जी कहते, जिस तुर पाग होवे मुख मस्तक, जिस तुर पाग होवे मुख मस्तक, तिन जन ले हृदय राखी, तिन जन ले हृदय राखी, उन्हां दा उपदेश जो गुरु शब्द वाहिगुरु शब्द। महाराज जी कहिंदे कि जिहदे मत्थे ते जिहदे भाग एडे वड्डे होण, वो हिरदे विच शब्द नूं वसाउंदा है। जिस तुर भाग होवै मुख मस्तक, तिन जन लै हिरदै राखी, तिन जन लै हिरदै राखी, तिन जन लै हृदय हर की कथा श्रेष्ठ उत्तम। हर की कथा जदों आप हिरदे विच शब्द दा जाप करते हैं तो हर की कथा हो रही है। महाराज जी अपने आप नू जाहर करते हो, ज्यों ज्यों जाहर करते त्यों त्यों उन्हां दी कथा तुसी देखते। कथा कथा दा मतलब हुंदा कि कथना कथना ज्ञानवान होना, पता लगना, त्यों त्यों फिर परमात्मा बारे सोची पैंदी। हर की कथा श्रेष्ठ उत्तम, गुरबचनी सहजे जाखी। गुरबचनी सहजे जाखी, गुरबचनी सहजे चाखी। गुरबचनी सहजे चाखी, गुरबचनी सहजे चाखी। सहजे चाखी, सहज अडोल जी, अंदर नो अडोल रख के, अडोल शलकदा ना हुए किसे किसे ख्याल नाल, अडोल। गुरु वाहे गुरु, वाहे गुरु, वाहे गुरु, वाहे गुरु, वाहे गुरु, शब्दी सहजे चाखी। गुर शब्दी सहजे चाखी, तह पया परगास मिटया अंधियारा। ज्यों सूरज रैन के राखी, जिस तरह सूरज निकल नाल रात खत्म हो जाती है, चान तह पया परगास मिटया अंधियारा। ज्यों सूरज रैन के राखी, अदिष्ट अगोचर अलख निरंजन। सो देखे गुरमुख आखी, सो देखे गुरमुख आखी। महाराज जी ਆਪਾਂ ਨੂੰ ਸਮਝਾ ਰਿਹਾ ਕਿ ਸਾਡੇ ਦਰਸ਼ਨ ਕਿਸ ਤਰ੍ਹਾਂ ਹੁੰਦੇ, ਸਾਡੇ ਦਰਸ਼ਨ ਕਿਸ ਤਰ੍ਹਾਂ ਹੁੰਦੇ। ਆਪਾਂ ਫਿਰ ਆਉਂਦੇ ਸਾਖੀ ਜੋ ਕੱਲ੍ਹ ਵਿਚਾਰ ਰਹੇ ਸਾਂ ਕਿ ਮਹਾਰਾਜ ਜੀ ਉਸ ਕੋੜੀ ਫਕੀਰ ਦੇ ਦਰਦ ਔਰ ਵਿਰਲਾਪ ਨੂੰ ਸੁਣ ਕੇ ਦਇਆ ਦੇ ਘਰ ਵਿੱਚ ਆਉਂਦੇ ਹਨ ਅਤੇ ਪੁੱਛਦੇ ਹਨ ਕਿ ਤੂੰ ਕਿਉਂ ਕੁਰਲਾਉਂਦਾ ਹੈ। ਅਤੇ ਉਹ ਦੱਸਦਾ ਹੈ ਕਿ ਮੈਂ ਚੰਗਾ ਭਲਾ ਸਾਂ, ਪਦਾਰਥ ਸਨ, ਐਸ਼ੋ ਇਸ਼ਰਤ ਸੀ, ਘਰ ਬਾਰ ਸੀ, ਫਿਰ ਮੈਨੂੰ ਇਹ ਕੋੜ ਦਾ ਰੋਗ ਲੱਗ ਗਿਆ, ਸਾਰਿਆਂ ਨੇ ਮੈਨੂੰ ਘਰੋਂ ਕੱਢ ਦਿੱਤਾ, ਪਿੰਡ ਵਿੱਚ ਵੀ ਨਹੀਂ ਕੋਈ ਰਹਿਣ ਦਿੰਦਾ, ਅਤੇ ਚੁਰਦਾ ਰਹਿੰਦਾ ਹਾਂ, ਅਤੇ ਪੀੜ ਚੱਲਣ ਦਾ ਇੱਕ, ਭਾਵੇਂ ਰੋਣ ਨਾਲ ਪੀੜ ਦੂਰ ਨਹੀਂ ਹੁੰਦੀ ਪਰ ਰੋਣਾ ਇੱਕ ਸਹਾਰਾ ਜਿਹਾ ਬਣ ਗਿਆ ਹੈ ਅਤੇ ਪੀੜ ਚੱਲਣ ਵਾਸਤੇ ਸਹਾਰੇ ਦੀ ਸਹਾਰੇ ਦਾ ਆਸਰਾ ਲੈਂਦਾ। ਅਤੇ ਮਹਾਰਾਜ ਜੀ ਕਹਿੰਦੇ ਕਿ ਇਸ ਤਰ੍ਹਾਂ ਰੋਣ ਨਾਲ ਕੁਛ ਨਹੀਂ ਹੁੰਦਾ, ਜਿਉ ਤਪਤ ਹੈ ਬਾਰੰਬਾਰ, ਤਪ ਤਪ ਖਪੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲਾਏ, ਬਹੁਤਾ ਬੋਲਣ ਚੱਖਣ ਹੋਏ, ਵਿਣ ਬੋਲੇ ਜਾਣੇ ਸਭ ਸੋਏ। ਮਹਾਰਾਜ ਜੀ ਕਹਿੰਦੇ ਉਹ ਬੋਲਣ ਤੋਂ ਬਿਨਾਂ ਹੀ ਜਾਣਦਾ ਹੈ ਆਪਣੇ ਅੰਦਰਾਂ ਦੀਆਂ ਹਾਲਤਾਂ, ਪਰ ਜੇ ਤੁਰ ਅੰਦਰੋਂ ਹੋ ਕੇ ਅਰਦਾਸ ਕੀਤੀ ਜਾਵੇ, ਭਾਵੇਂ ਚੁੱਪ ਰਹਿ ਕੇ ਜਾਂ ਬੋਲ ਕੇ, ਤਾਂ ਉਹ ਅਰਦਾਸ ਸੁਣਦਾ ਹੈ। ਤੂੰ ਪੁੱਛਦਾ ਹੈ ਕਿ ਜੀ ਮੇਰੇ ਨਾਲ ਇਸ ਤਰ੍ਹਾਂ ਕਿਉਂ ਹੋਇਆ, ਮੈਨੂੰ ਇਹ ਰੋਗ ਲੱਗਾ, ਕਿਉਂ ਹੋਇਆ ਇਸ ਤਰ੍ਹਾਂ? ਅਤੇ ਮਹਾਰਾਜ ਜੀ ਹੋਰਾਂ ਨੇ ਇਹ ਜੋ ਸ਼ਬਦ ਤਨਾਸਰੀ ਰਾਗ ਵਿੱਚ ਆਪਣੇ ਇਲਾਹੀ ਗਲੇ ਤੋਂ ਉਚਾਰਿਆ, ਫਿਰ ਕਹਿੰਦੇ ਬਹੁਤਾ ਬੋਲਣ ਚੱਖਣ ਹੋਏ, ਵਿਣ ਬੋਲੇ ਜਾਣੇ ਸਭ ਸੋਏ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਬਾ ਦਿੱਤੀ ਬੋਲੇ ਤਾਤ। ਮਹਾਰਾਜ ਜੀ ਕਹਿੰਦੇ ਕਿ ਜਦੋਂ ਤੈਨੂੰ ਉਸਨੇ ਘੜਿਆ ਸੀ ਮਾਤਾ ਦੇ ਉਦਰ ਵਿੱਚ, ਅਤੇ ਉਹਨੇ ਤੇਰੇ ਕੰਨ ਲਾਏ, ਤੇਰੇ ਅੱਖਾਂ ਲਾਈਆਂ, ਨੱਕ ਲਾਏ, ਰਸਨਾ ਲਾਈ, ਮੁੱਖ ਬਣਾਇਆ, ਹੱਥ ਪੈਰ, ਜਿਨ ਮਨ ਰੱਖਿਆ ਅਗਨੀ ਮਾਹੇ, ਕਿ ਮਾਤਾ ਦੇ ਉਦਰ ਵਿੱਚ ਵੀ ਗਰਮੀ ਹੁੰਦੀ ਹੈ ਪਰ ਤੈਨੂੰ ਉੱਥੇ ਵੀ ਰੱਖਿਆ, ਉਸ ਨਿੱਘ ਨਾਲ ਤੈਨੂੰ ਨਿੱਘਾ ਰੱਖਿਆ ਪਰ ਸੜਨ ਨਹੀਂ ਦਿੱਤਾ। ਮਨ ਵਿੱਚ ਉਸ ਤਰ੍ਹਾਂ ਵੀ ਅੱਗ ਲੱਗੀ ਰਹਿੰਦੀ ਹੈ, ਕਾਮ, ਕ੍ਰੋਧ, ਹੰਕਾਰ ਆਦਿ, ਪਰ ਫਿਰ ਵੀ ਇਹ ਸੜਦਾ ਨਹੀਂ ਹੈ ਉਸ ਅੱਗ ਨਾਲ। ਮਹਾਰਾਜ ਜੀ ਕਹਿੰਦੇ ਅੱਗ ਦੇ ਵਿੱਚ ਇਸ ਨੂੰ ਪਾਇਆ ਹੋਇਆ ਹੈ ਪਰ ਫਿਰ ਵੀ ਅੱਗ ਦੇ ਵਿੱਚ ਪਾ ਕੇ ਵੀ ਇਸ ਨੂੰ ਰੱਖਿਆ ਹੋਇਆ ਹੈ। ਜਿਨ ਮਨ ਰੱਖਿਆ ਅਗਨੀ ਪਾਏ, ਵਾਜੇ ਪੌਣ ਆਖੇ ਸਭ ਜਾਏ। ਕਹਿੰਦੇ ਮਹਾਰਾਜ ਜੀ ਕਹਿੰਦੇ ਭਾਈ तू सोच के परमात्मा दियां बख्शिशां आदमी देखदा ही नहीं है, तू सानू कुछ दसना चाहुंदा है ते तेनू पता है तू किस करके दस सकदा है सानू कि जो परमात्मा ने हवा बनाई है ये हवा जदों तू बोलदा है ते ओ तेरा बोल हवा दे राही साडे कन्ना तक पहुँचदा है, तेरा बोल हवा दे राही साडे कन्ना तक पहुँचदा है ते फिर जो तू बोलदा है वो सानू सुनदा है। वाजे पौन आखे सब जाए तो हवा सब कुछ जाके आखदी है दूजे नू कि उसने आ गल कीती। कहंदे तू सोच परमात्मा दी बख्शिशां कि जो हवा ना बनाउंदा श्वास नहीं लै सकदा सी, तू बोलदा भी ते बोल दूसरे तक पहुँच ही नहीं सकदा सी। हवा मीडियम है, हवा दे जरिए अपना बोल दूजे आदमी तक पहुँचदा है। ते कहंदे जिस प्राण परमात्मा ने सब कुछ बनाया सी तेनू दिता सी उन्हें तेनू सिख्या दिती सी कि मैं जदों तू दुनिया विच जाएगा मैं हर जगह मौजूद होना, तू मेरा ध्यान रखी, जो कुछ भी करेगा मैनू हजूर समझ के करी, मैनू हाजिर नाजर समझ के करी। पर तू वो बचन भुल गया, जो उन्हों का वो बचन सी वो भुल गया। जय तन बाणी विसर जाए, वो बाणी वो उन्हों का बचन तू विसार दिता तो हूँ तू पक्का रोगी हो गया। जदों तू उन्हों का वो बचन विसार दिता जो तेनू माता दे गर्भ विच उपदेश किया सी ते उहदे नाल की होया, तू भुल गया कि परमात्मा हाजिर है, मैनू देख रहा है, तू ये याद ना रखिया ते फिर विषय विकारा माड़े कर्मा विच पै गया। तो जिन्ना यारां दोस्तां सज्जना मित्रां नाल मिल के सब कुछ कीता वो तेरे संग डुबे ते तू उन्हां दा संग करके डुबिया। ते फिर कहंदे जिन कन कीते अखी नाक, जिन जेहबा दित्ती बोले तात, जेहबा दित्ती जो जल्दी जल्दी बोलती है मिठा, जिन मन राख्या अग्नि माहे, वाजे पौन आखे सब जाए, जेता मोह प्रीत स्वाद, सब कालख दागा दाग। फिर जदों तू उन्हां दा बचन भुल गया, उन्हां दा उपदेश भुल गया ते तू मोह प्रीत पाले कईयां नाल ते उहदा करके विषय विकार ते मन दा सौड़ापन, खुदगर्जी, मन मुखां वाली तेरी फिर रहनी बहनी हो गई। जेता मोह प्रीत स्वाद, सबा कालख दागा दाग, दागा दाग, फिर दो बार दाग दागा दाग शब्द आया है जी। फिर महाराज जी कहिंदे फिर उन्हां कर्मां दा करके एक ते तेरे शरीर ते दाग पै गए, ये जो तेनू रोग लगा होया है ये उन्हां विकारां दा करके लगा होया है, तेरे शरीर ते दाग पै गए ते दूसरे दाग तेरे अंतर आत्मा ते पै गए। सबा कालख दागा दाग, शरीर ते दाग पै गए माड़े कर्मां दे ते आत्मा ते दाग पै गए माड़े कर्मां दे। दाग दाग दोष जाए मुँह लाए दरगे बैसन नाहीं पाए। ते हुणे दाग तेरे नाल जाने हन ते तेनू दरगाह विच किसी ने बैठन नहीं देना क्योंकि तेरे शरीर ते रोग ही नहीं हन तेरे ते अंदर आत्मा ते भी दाग पै गया क्योंकि जो पिछले अपने कर्म हुंदे जी महाराज जी कहिंदे कर कर करनी लिख लै जाहो ये अपने नाल जांदे ते जे कोई दागा वाला जो आपां काम करदे हाँ वो अपने नाल जांदा है अगे मुड़ के जदों आना पैंदा है जहान विच ते वो नाल आउंदे। इसलिए शुरू तो ही किसी बच्चे नूं आपां देखिए ते हर एक बच्चे का सुभाव वक्खरा है क्योंकि वो दे पुराने जन्मां दे कर्मां पुराने जन्म विच जिथे उन्हें छड्डी सी कहानी उत्थों शुरू हुई फिर जिस तरह का वह सुभाव मरण वेले से उस तरह का जन्म वेले सुन के वो कोड़ी फकीर कंब उठ्या उसनू अपने सारे कर्म पिछले याद आए क्योंकि महाराज जी दे हजूर बैठा सी तो उसने सोचा कि मैं ते होंदे दुखां नू रोंदा हाँ ते मैनू ये ते सोझी ही नहीं कि मैं मेरे ते दाग पै गए हैं ते सदा लई दुख बन गया। उसने बहुत पछतावा किया ते जमीन ते सिर रख के रोन लगा ते कहन लगा कि पातशाह कि मैं हमेशा लई डुब गया हाँ कि इस तरह है कि जो मेरे गिने जान वाले कर्म हैं जो माड़े कर्म हुए पर गिने जान वाले हैं उन्होंने इस तरह किया उन्होंने फल ये मिलया कि मैं हमेशा लिए डुब गया। बहुत घबरा जाता है तो महाराज जी फिर उन्हें दस दे कि परमात्मा दा की कानून हैं किस तरह कोई डुबदा है किस तरह वो डुबदे नूं कढ़दा है कौन निकल सकता है कौन नहीं निकल सकता वो कल नूं विचारांगे जी। मोह माया विच पै के की हुंदा है कि अपना मन सौड़ा हुंदा है कुछ थोड़े जे प्राणियों नूं अपना अपने बना लैंदा है ते बाकी सब उपरे हुंदे अपना अंदर तंग तंग कोई खुल दिली नहीं हुंदी कोई वड्डपना नहीं हुंदा बंधना विच पैंदे हैं जिन्हां नूं आपां जिन्हां नाल मोह पाउंदे हाँ उन्हां नाल बंधना विच पैंदे हाँ अंदर तंग तंग हुंदा है सौड़ा सौड़ा ते नीवा नीवा रहिंदा है ते हर एक चीज़ अलग अलग देखदे हाँ। इस नूं समझना जिन्ना चिर आपां मोह विच रहिंदे हाँ इस पासे नहीं आउंदे जां इस पासे थोड़ा बहुत आउंदे हाँ पर रंग नहीं लगता जिन्ना चिर ते जदों कृपा हुंदी है वो अपने चरणी लाउंदा है ते अपने अंदर प्रेम उपजदा है अपने अंदर दया पैदा हुंदी है प्रेम प्रेम ते श्रद्धा प्रेम दी महाराज जी इन्नी उपमा करदे कि कहिंदे जिन्ने प्रेम कीता उन्ने परमात्मा नूं पा लिया जिन प्रेम कियो तिन ही प्राप्त। प्रेम आपां देखना है जी कि अपने अंदर च किन्ना क प्रेम है ਇਹਨਾਂ ਮੁਲਕਾਂ ਵਿੱਚ ਹੁਣ ਤਾਂ ਹਿੰਦੁਸਤਾਨ ਸਾਰਿਆਂ ਮੁਲਕਾਂ ਨਾਲੋਂ ਸ਼ਾਇਦ ਅੱਗੇ ਲੰਘ ਗਿਆ ਹੋਣਾ। ਇਹਨਾਂ ਮੁਲਕਾਂ ਵਿੱਚ ਪ੍ਰੇਮ ਨਹੀਂ ਹੈ ਅੰਦਰ ਦਾ। ਬਹੁਤੇ ਲੋਕ ਭਲੇ ਲੋਕ ਹਨ, ਪੁਰਾਣੀਆਂ ਭਗਤੀਆਂ ਹੋਣਗੀਆਂ, ਓਨੈਸਟ ਹਨ, ਸੱਚ ਬੋਲਦੇ ਹਨ ਜ਼ਿਆਦਾ ਕਰਕੇ, ਪਰ ਅੰਦਰ ਦਾ ਪ੍ਰੇਮ ਨਹੀਂ। ਕਿਉਂਕਿ ਇਹਨਾਂ ਦੀ ਜਿਹੜੀ ਸੁਸਾਇਟੀ ਹੈ ਉਹ ਇਕੱਲੇ ਇਕੱਲੇ ਆਦਮੀ ਨੂੰ ਮਿਲਾ ਕੇ ਬਣੀ ਹੋਈ। ਇਹਨਾਂ ਦੀ ਸੁਸਾਇਟੀ ਕੀ ਹੈ ਕਿ ਇਕੱਲਾ ਇਕੱਲੇ ਆਦਮੀ ਦੇ ਇਕੱਠ ਨੂੰ ਸੁਸਾਇਟੀ ਆਖਦੇ। ਜੋ ਆਪਣਾ ਕਲਚਰ ਹੈ ਉਹਦੇ ਵਿੱਚ ਪਰਿਵਾਰਾਂ ਦੇ ਇਕੱਠ ਨੂੰ ਸੁਸਾਇਟੀ ਆਖਦੇ। ਇਹ ਫਰਕ ਹੈ ਆਪਣਾ ਅਤੇ ਇਹਨਾਂ ਦਾ। ਆਪਣੇ ਵਿੱਚ ਪਰਿਵਾਰਾਂ ਦੇ ਇਕੱਠ ਨੂੰ ਸੁਸਾਇਟੀ ਕਹਿੰਦੇ, ਇਹਨਾਂ ਵਿੱਚ ਇਕੱਲੇ ਇਕੱਲੇ ਨੂੰ ਸੁਸਾਇਟੀ ਕਹਿੰਦੇ। ਆਪਣੇ ਵਿੱਚ ਪਰਿਵਾਰ ਇੱਕ ਆਪਾਂ ਗਿਣਦੇ ਹਾਂ ਸਾਰੇ ਇਕੱਠੇ, ਉਹਨਾਂ ਦੇ ਵਿੱਚ ਪ੍ਰੇਮ ਹੁੰਦਾ ਇੱਕ ਦੂਸਰੇ 'ਤੇ, ਨਿਰਭਰਤਾ ਹੁੰਦੀ। ਇੱਥੇ ਛੋਟੇ ਹੁੰਦਿਆਂ ਤੋਂ ਹੀ ਬੱਚੇ ਨੂੰ ਇੰਡੀਪੈਂਡੈਂਟ ਹੋਣਾ ਸਿਖਾਇਆ ਜਾਂਦਾ, ਛੋਟੇ ਹੁੰਦਿਆਂ ਤੋਂ, ਕਿਉਂਕਿ ਸੁਸਾਇਟੀ ਦੀ ਬਣਤਰ ਅਜਿਹੀ। ਇਸ ਕਰਕੇ ਛੋਟੇ ਹੁੰਦਿਆਂ ਤੋਂ ਹੀ ਆਪੋ ਆਪਣਾ ਖਿਆਲ ਰੱਖਣਾ ਪੈਂਦਾ ਹੈ ਅਤੇ ਪ੍ਰਾਣੀ ਖੁਦਗਰਜ਼ ਹੋ ਜਾਂਦਾ। ਇਸ ਕਰਕੇ ਅੰਦਰ ਡੂੰਘਾ ਪ੍ਰੇਮ ਨਹੀਂ ਉਪਜਦਾ। ਅਤੇ ਜਦੋਂ ਪ੍ਰੇਮ ਅੰਦਰ, ਮਹਾਰਾਜ ਜੀ ਗੁਰਬਾਣੀ ਦੇ ਨਾਲ ਗੁਰਬਾਣੀ ਦੇ ਲੜ ਲੱਗਿਆ ਆਪਣੇ ਅੰਦਰ ਪ੍ਰੇਮ ਪੈਦਾ ਕਰਦੇ, ਅਤੇ ਉਹ ਫਿਰ ਆਪਾਂ ਨੂੰ ਉੱਚਾ ਉੱਚਾ ਉੱਚਾ, ਜਿੰਨੇ ਹੀ ਆਪਾਂ ਅੰਦਰੋਂ ਨੀਵੇਂ ਹੁੰਦੇ ਹਾਂ ਓਨੇ ਹੀ ਅਸਲ ਵਿੱਚ ਓਨਾ ਹੀ ਆਪਾਂ ਉੱਚਾ ਹੁੰਦਾ। ਇੱਕ ਹੰਕਾਰ ਹੈ ਉਹ ਉੱਚਾ ਰਹਿੰਦਾ ਹੈ, ਜਿੰਨਾ ਹੰਕਾਰ ਨੂੰ ਨੀਵਾਂ ਕਰੀਏ ਓਨਾ ਆਪਣਾ ਆਪ ਨਿਖਰਦਾ ਹੈ, ਉਹਨਾਂ ਆਪਣਾ ਆਪ ਬਲਵਾਨ ਹੁੰਦਾ ਹੈ, ਤਕੜਾ ਹੁੰਦਾ ਹੈ, ਤਾਕਤਵਰ ਹੁੰਦਾ। ਅਤੇ ਜਿੰਨਾ ਹੰਕਾਰ ਜ਼ਿਆਦਾ ਹੁੰਦਾ ਹੈ ਉਹਨਾਂ ਆਪਣਾ ਆਪਾ ਕਮਜ਼ੋਰ ਹੁੰਦਾ ਹੈ, ਕਿਉਂਕਿ ਝੂਠ ਹੁੰਦਾ। ਅਤੇ ਪ੍ਰੇਮ ਨਾਲ ਆਪਾਂ ਬਲਵਾਨ ਹੁੰਦੇ ਹਾਂ, ਤਕੜੇ ਹੁੰਦੇ ਹਾਂ ਆਪਣਾ ਅੰਦਰ, ਅਤੇ ਵੱਡੇ ਵੱਡੇ ਕਾਜਾਂ ਨੂੰ ਹੱਥ ਪਾਉਣ ਦੀ ਜ਼ਰੂਰਤ ਕਰਦੇ। ਅਤੇ ਜਦੋਂ ਪਿਆਰ ਉਪਜਦਾ ਹੈ ਤਾਂ ਫਿਰ ਬੰਧਨ, ਉਹ ਪ੍ਰੇਮ ਬੰਧਨਾਂ ਨੂੰ ਤੋੜਦਾ ਹੈ, ਆਪਾਂ ਨੂੰ ਉੱਚਿਆਂ ਕਰਦਾ ਹੈ ਅਤੇ ਆਪਾਂ ਨੂੰ ਫੈਲਾਉਂਦਾ ਹੈ। ਅਤੇ ਹੌਲੀ ਹੌਲੀ ਆਪਾਂ ਇੰਨੇ ਫੈਲ ਜਾਂਦੇ ਹਾਂ ਕਿ ਆਪਾਂ ਸਾਰੇ ਬ੍ਰਹਿਮੰਡ ਵਿੱਚ ਫੈਲ ਜਾਂਦੇ। ਪਹਿਲਾਂ ਜਿਹੜਾ ਆਪਣਾ ਨਿੱਕਾ ਜਿਹਾ ਆਪਾ ਸੀ, ਨਿਗੂਣਾ ਜਿਹਾ, ਉਹ ਬੇਅੰਤ ਹੋ ਜਾਂਦਾ, ਸਾਰੇ ਬ੍ਰਹਿਮੰਡ ਵਿੱਚ ਫੈਲ ਜਾਂਦੇ। ਅਤੇ ਉਹਦੇ ਵਿੱਚ ਸਮਾਉਣਾ ਹੁੰਦਾ ਹੈ। ਪ੍ਰੇਮ ਵਾਲੇ ਪ੍ਰਾਣੀ ਦੀ ਦਿਸ਼ਾ ਦ੍ਰਿਸ਼ਟੀ ਬਿਲਕੁਲ ਵੱਖਰੀ ਹੁੰਦੀ ਹੈ ਪ੍ਰੇਮ ਵਿਹੂਣਿਆਂ ਨਾਲ। ਧਰਤੀ ਸੂਰਜ ਦੁਆਲੇ ਘੁੰਮ ਰਹੀ ਹੈ, ਪ੍ਰੇਮ ਵਾਲੇ ਪ੍ਰਾਣੀ ਨੂੰ ਦਿਸੂ ਕਿ ਧਰਤੀ ਬਹੁਤ ਪਿਆਰ ਨਾਲ, ਸ਼ਰਧਾ ਨਾਲ ਸੂਰਜ ਦੀਆਂ ਪਰਿਕਰਮਾ ਕਰ ਰਹੀ ਹੈ, ਅਤੇ ਇਸੇ ਤਰ੍ਹਾਂ ਚੰਦਰਮਾ ਬੜੇ ਸਤਿਕਾਰ ਨਾਲ ਧਰਤੀ ਦੀਆਂ ਪਰਿਕਰਮਾ ਕਰ ਰਿਹਾ ਹੈ। ਅਤੇ ਫਿਰ ਇਹ ਦੋਵੇਂ ਜਣੇ ਸੂਰਜ ਦੀਆਂ ਪਰਿਕਰਮਾ ਕਰ ਰਹੇ ਹਨ, ਅਤੇ ਫਿਰ ਆਪਣਾ ਸੂਰਜ ਹੋਰਨਾਂ ਸੂਰਜਾਂ, ਵੱਡੇ ਸੂਰਜ ਦੀ ਪਰਿਕਰਮਾ ਕਰ ਰਿਹਾ ਹੈ, ਚੰਦ, ਤਾਰੇ, ਗ੍ਰਹਿ, ਬੇਅੰਤ ਵੱਡਾ ਬ੍ਰਹਿਮੰਡ, ਇੰਨਾ ਪਿਆਰਾਂ ਭਰਿਆ ਇੱਕ ਸਮੂਹ ਪਰਿਵਾਰ ਜੋ ਪਿਆਰਾਂ ਵਿੱਚ ਪਰਿਕਰਮਾ ਕਰੀ ਜਾ ਰਿਹਾ। ਪ੍ਰੇਮ ਵਿਹੂਣੇ ਨੂੰ ਇਹ ਸਭ ਕੁਛ ਦਿਸੇਗਾ ਕਿ ਸਭ ਕੁਛ ਬੇਅਰਥ ਜਿਹਾ ਹੈ। ਪ੍ਰੇਮ ਵਾਲਿਆਂ ਨੂੰ ਪੰਛੀਆਂ ਦੀਆਂ ਆਵਾਜ਼ਾਂ ਵਿੱਚੋਂ ਵੀ ਕੀਰਤਨ ਸੁਣਾਈ ਦੇਗਾ, ਪ੍ਰੇਮ ਵਿਹੂਣਿਆਂ ਨੂੰ ਉਹ ਚੀਕ ਚਿਹਾੜਾ ਸੁਣੇਗਾ। ਪ੍ਰੇਮ ਅਤੇ ਸ਼ਰਧਾ ਅੰਦਰ ਆਪਣਾ ਅੰਦਰ ਜੇ ਇਹ ਹੈ ਤਾਂ ਮਹਾਰਾਜ ਜੀ ਕਹਿੰਦੇ ਕਿ ਉਹਦੇ ਦਰਸ਼ਨ ਹੋਣੇ। ਮਹਾਰਾਜ ਜੀ ਉਹਨਾਂ ਦੇ ਬਚਨ ਵਿੱਚ ਆ ਰਹੀਏ, ਹਰ ਕੇ ਸੰਤ ਸੁਣੋ ਜਨ ਪਾਏ ਹਰ ਸਤਿਗੁਰ ਕੀ ਇੱਕ। ਕਿੰਨੇ ਪ੍ਰੇਮ ਨਾਲ ਗੁੜੁੱਛਣ, ਇਕੱਲਾ ਇਕੱਲਾ ਅੱਖਰ, ਇਕੱਲਾ ਇਕੱਲਾ ਸ਼ਬਦ ਕਿੱਥੋਂ ਆ ਰਹੇ ਹਨ, ਉਹ ਸਿਰਦੇ 'ਚ ਕਿੰਨਾ ਪਿਆਰ ਹੋਇਆ। ਅਤੇ ਮਹਾਰਾਜ ਜੀ ਕਹਿੰਦੇ ਜਦੋਂ ਆਪਣੇ ਹਿਰਦੇ 'ਚ ਵੀ ਇਸ ਤਰ੍ਹਾਂ ਹੋ ਗਿਆ ਤਾਂ ਫਿਰ ਅਦ੍ਰਿਸ਼ਟ ਅਗੋਚਰ ਅਲੱਖ ਨਿਰੰਜਨ। ਅਦ੍ਰਿਸ਼ਟ ਜਿਹੜਾ ਇਹਨਾਂ ਅੱਖਾਂ ਨਾਲ ਨਹੀਂ ਦਿਸਦਾ, ਅਗੋਚਰ ਜਿਹੜਾ ਨਾ ਕੰਨਾਂ ਨਾਲ ਸੁਣਿਆ ਜਾ ਸਕਦਾ ਹੈ, ਜਿਹਨੂੰ ਨੱਕ ਨਾਲ ਨਾ ਸੁੰਘਿਆ ਜਾ ਸਕਦਾ, ਮਨ ਦੀ ਪਕੜ ਤੋਂ ਪਰਾਂ ਹੈ ਜੋ ਅਗੋਚਰ ਅਲੱਖ, ਜਿਹਨੂੰ ਇਸ ਮਨ ਨਾਲ ਨਹੀਂ ਸਮਝਿਆ ਜਾ ਸਕਦਾ। ਇਸ ਮਨ ਵਿੱਚ ਤਾਕਤ ਨਹੀਂ ਹੈ ਕਿ ਪਰਮਾਤਮਾ ਨੂੰ ਸਮਝ ਸਕੇ, ਪਰਮਾਤਮਾ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਪਰਮਾਤਮਾ ਨੂੰ ਮਹਿਸੂਸ ਕੀਤਾ ਜਾਂਦਾ, ਪਰਮਾਤਮਾ ਨੂੰ ਜੀਵਿਆ ਜਾਂਦਾ, ਪਰਮਾਤਮਾ ਹੋਏ ਜਾਂਦਾ। ਤੁਸੀਂ ਹੋ ਜਾਓਗੇ ਪਰਮਾਤਮਾ, ਪਰ ਇਹ ਮਨ ਨਾਲ ਪਰਮਾਤਮਾ ਨੂੰ ਸਮਝਿਆ ਨਹੀਂ ਜਾ। ਨਿਰੰਜਨ ਜੋ ਮੋਹ ਮਾਇਆ ਤੋਂ ਨਿਰਲੇਪ ਹੈ, ਅਦ੍ਰਿਸ਼ਟ ਅਗੋਚਰ ਅਲੱਖ ਨਿਰੰਜਨ ਸੋ ਦੇਖਿਆ ਗੁਰਮੁਖ ਆਖੀ। ਮਹਾਰਾਜ ਜੀ ਕਹਿੰਦੇ ਫਿਰ ਤੁਸੀਂ ਗੁਰਮੁਖ ਹੋ ਜਾਓਗੇ, ਅਤੇ ਗੁਰਮੁਖਾਂ ਨੂੰ ਫਿਰ ਮਹਾਰਾਜ ਜੀ ਹੋਰ ਅੱਖ ਦਿੰਦੇ, ਨਾਨਕ ਜਿਹਨੇ ਅੱਖੀਂ ਲੀਤੀਆਂ ਸੇਈ ਸੱਚਾ ਦੇ। ਅਤੇ ਫਿਰ ਕਹਿੰਦੇ ਤੁਹਾਨੂੰ ਉਹ ਅੱਖ ਜਦੋਂ ਮਿਲ ਜਾਊਗੀ ਤਾਂ ਫਿਰ ਤੁਹਾਨੂੰ ਉਹ ਦਿਸੂਗਾ। ਸੋ ਦੇਖਿਆ ਗੁਰਮੁਖ ਆਖੀ, ਸੋ ਦੇਖਿਆ ਗੁਰਮੁਖ ਆਖੀ। ਆਪਣੇ ਅੰਦਰ ਪ੍ਰੇਮ ਅਤੇ ਸ਼ਰਧਾ, ਪ੍ਰੇਮ ਨਾਲ ਉਹਨਾਂ ਦਾ ਨਾਮ ਜਪਣਾ, ਪ੍ਰੇਮ ਨਾਲ ਬਾਣੀ ਪੜ੍ਹਨੀ, ਹਰ ਇੱਕ ਦੇ ਨਾਲ ਬਹੁਤ ਪ੍ਰੇਮ ਨਾਲ ਵਰਤਾ ਕਰਨਾ, ਭਾਵੇਂ ਕੋਈ ਜਾਣਦਾ ਹੈ ਜਾਂ ਨਹੀਂ ਜਾਣਦਾ। ਅਤੇ ਫਿਰ ਇੱਕ ਦਿਨ ਦਰਸ਼ਨ ਹੋਣਗੇ। ਹਾਂਜੀ, ਜਿਹਨੂੰ ਅਗੰਮ ਆਖਦੇ ਕਿ ਜਿਹੜਾ ਉਹਦੇ ਫਿਰ ਇੱਕ ਦਿਨ ਦਰਸ਼ਨ ਹੋਣਗੇ। ਜਿਹਨੂੰ ਆਖਦੇ ਕਿ ਦਿਸਦਾ ਨਹੀਂ ਅਦ੍ਰਿਸ਼ਟ ਹੈ, ਉਹੀ ਇੱਕ ਦਿਨ ਦ੍ਰਿਸ਼ਟਮਾਨ ਹੋ ਜਾਂਦਾ। ਹਾਂਜੀ, ਫਿਰ ਉਸ ਦਿਨ ਤੁਸੀਂ ਤੁਹਾਡਾ ਅੰਦਰ ਕੁਛ ਇਸ ਤਰ੍ਹਾਂ ਆਖੋ, ਆਪਣੇ ਅੰਦਰ ਧਾਰਨਾ ਪੜ੍ਹਦੇ ਹਾਂ।
ਜਿਹਨੂੰ ਆਖਦੇ ਅਗਮ ਮੇਰੀ ਮਾਏਨੀ ਅੱਖੀਂ ਅੱਜ ਮੈਂ ਵੇਖਿਆ, ਜਿਹਨੂੰ ਆਖਦੇ ਅਗਮ ਮੇਰੀ ਮਾਏਨੀ ਅੱਖੀਂ ਅੱਜ ਮੈਂ ਵੇਖਿਆ। jinu aankh de agam meri maaye ni akhiyan aj main vekhya jinu aankh de agam meri maaye ni akhiyan aj main vekhya